ਤਾਂ ਮਹਾਰਾਜ ਕਹਿੰਦੇ ਜੇ ਜੇ ਕਿਤੇ ਕੀਰਤਾਂ ਦੇ ਨਾਇਆਂ ਤੋਂ ਹੀ ਤੇਰੀ ਗੱਲ ਉਸਰਦੀ ਹੁੰਦੀ ਨੀ। ਤਾਂ ਗੁਰੂ ਮਹਾਰਾਜ ਨੇ ਬੜੇ ਸੋਹਣੇ ਵਿਚਾਰ ਦਿੱਤੇ ਨੇ, ਜਦ ਕਹਿ ਮੰਜਨ ਜੇਕਤ ਹੋਵੇ ਨਿਤ ਨਿਤ ਮੇਨ ਬਣਾਵੇ। ਜੇ ਜਲਦ ਨਾਇਆਂ ਤੋਂ ਤੇਰੀ ਗਤੀ ਹੋ ਜਾਣੀ ਸੀ ਤਾਂ ਮਛੀਆਂ ਤੇ ਸਾਰੀਆਂ ਤੇ ਸਾਰੀਆਂ ਬ੍ਰਹਮ ਗਿਆਨੀ ਹੋ ਜਾਣੀਆਂ ਸੀ। ਉਹ ਤਾਂ ਉੱਥੇ ਹੀ ਰਹਿੰਦੀਆਂ ਨੇ ਰੋਜ਼, ਫਿਰ ਤੇ ਸਾਰੀ ਦਿਨ ਸਾਰੀਆਂ ਪੜ ਜਾਣੀਆਂ ਸੀ। ਜੈ ਤੇ ਮੇਨ ਗਤੈ ਤੇ ਉਹਦੇ ਨਾਲ ਫਿਰ ਫਿਰ ਜੋਨੀ ਆਵੇ ਕੀ ਹੋ ਗਿਆ। ਕਹਿੰਦੇ ਪਾਣੀ ਤੁਹਾਨੂੰ ਬਹੁਤ ਆਏ, ਨਹਾਏ, ਇਸ਼ਨਾਨ ਕਰਾਏ, ਕਈ ਜਲ ਜਾਪ ਵੀ ਕਰਦੇ ਨੇ, ਜਲ ਜਾਪ ਨੂੰ ਜਲ ਤਾਰਾ ਵੀ ਕਹਿੰਦੇ ਨੇ ਕਿ ਜਿੰਨੇ ਤੇ ਗੱਲ ਤੱਕ ਪਾਣੀ ਦੀ ਖੜ ਕੇ ਜਾਪ ਕਰਨਾ। ਇੱਕ ਤੇ ਠੀਕ ਹੈ ਕਿ ਉਹਨਾਂ ਦੇ ਮਨ ਦੀ ਭਾਵਨਾ ਹੋਵੇ, ਆਲਸ ਨਹੀਂ ਹੁੰਦਾ ਕਿ ਪਾਣੀ ਚ ਖੜੇ, ਇਹ ਤੇ ਉਹਦੀ ਜੇ ਭਾਵਨਾ ਹੈ ਸੋਚੀ ਜਾਵੇ ਠੀਕ ਹੈ ਕਿ ਉਹਨੂੰ ਤਾਂ ਕੁਛ ਨਹੀਂ। ਜੇ ਕਹੇ ਜਲਦਾ ਜਾਪ ਕਰਨੇ ਨੂੰ ਬਹੁਤ ਵੱਡੀ ਪ੍ਰਾਪਤੀ ਕਰਨੀ। ਔਰ ਫਿਰ ਨਾਮਦੇਵ ਜੀ ਕਹਿੰਦਾ ਕਿੱਦਾਂ ਕਿੱਦਾਂ ਜੀ ਹੋ ਜਾਏਗਾ, ਪੁਲਿਸ ਥੋੜਾ ਕੋਲ ਕਿੱਦਾਂ ਨੇ। ਕਹਿੰਦੇ ਆਪਣੇ ਬਰਾਬਰ ਕਈ ਥੋੜਾ ਪ੍ਰਦਾਨ ਕਰਦੇ ਨੇ, ਆਪਣੇ ਬਰਾਬਰ ਧਨ ਤੋਲ ਕੇ ਦੇਣਾ, ਕੋਈ ਚਾਂਦੀ ਤੋਲ ਕੇ ਦਿੰਦਾ, ਕਈ ਤਰ੍ਹਾਂ ਦੇ ਨੇ, ਕੋਈ ਛੋਟਾ ਬੰਦਾ ਅੰਨ ਤੋਲ ਕੇ ਦਾਨ ਕਰਦੇ ਆਪਣੇ ਬਰਾਬਰ, ਕਿ ਜਿੰਨਾ ਕੁ ਮੇਰਾ ਭਾਰ ਹੈ ਉਹਨਾਂ ਅੰਨ ਆਪਣੇ ਬਰਾਬਰ ਤੋਲ ਲੈਣਾ। ਔਰ ਉਸ ਅੰਨ ਨੂੰ ਤੋਲ ਕੇ ਦਾਨ ਕਰਦੇ ਨੇ। ਇੱਕ ਦਿਨ ਸੰਤ ਮਹਾਤਮਾ ਨੇ, ਮੈਂ ਹੈਰਾਨ ਹੋਇਆ ਕਿ ਉਹਨੇ ਖੂਨ ਦਾ ਕੈਂਪ ਲਾਇਆ ਤਾਂ ਆਪਣੇ ਬਰਾਬਰ ਖੂਨ ਤੋਲਿਆ, ਕਿ ਮੈਂ ਇੰਨਾ ਖੂਨ ਕਢਾ ਦਿੱਤਾ ਸੰਗਤਾਂ ਕੋਲ। ਔਰ ਮੈਨੂੰ ਬੋਲਣ ਦਾ ਟਾਈਮ ਨਹੀਂ ਮਿਲ ਗਿਆ, ਉੱਥੇ ਮੈਂ ਬੋਲਿਆ। ਸੋ ਕਰੋਗੇ ਤਾਂ ਫਿਰ ਉਹ ਜੋ ਮੇਰੇ ਵਿਚਾਰ ਸੀ ਕਹਿਣੇ ਪੈ ਗਏ ਮੈਨੂੰ। ਮੈਂ ਕਿਹਾ ਇੱਕ ਤਾਂ ਦਾਨ ਨਹੀਂ ਹੈ ਜਿਹੜਾ ਤੁਸੀਂ ਕਰ ਰਹੇ ਹੋ ਦਿਖਾਵਾ, ਇਹ ਤਾਂ ਸਰਕਾਰ ਨੂੰ ਖੁਸ਼ ਕਰਨ ਦੇ ਦਿਖਾਵੇ ਨੇ, ਦਾਨ ਨਹੀਂ ਹੈ। ਇਹ ਵੀ ਦਾਣੇ ਦੋ ਚੁੱਕੇ ਖੂਨ ਕੱਢ ਲਿਆ ਵਿੱਚੋਂ, ਬੜੀ ਕੁਰਬਾਨੀ ਹੈ ਇਹਨੂੰ ਅਖਬਾਰਾਂ ਨੇ ਲਿਖਤਾ। ਔਰ ਨਾਲੇ ਗੁਰੂ ਦੇ ਪਿਆਰ ਸਿੱਖਾਂ ਨੇ ਇੰਨਾ ਬੜਾ ਦਾਨ ਕੀਤਾ ਖੂਨ ਦਾ, ਜਿਹੜਾ ਕੋਈ ਦੁਨੀਆਂ ਕਰੇ ਨਹੀਂ ਸਕਦੀ। ਸਾਡੇ ਗੁਰੂਆਂ ਦੇ ਖੂਨ ਦਾ ਦਾਨ, ਗੁਰੂਆਂ ਦੇ ਬੱਚਿਆਂ ਦੇ ਖੂਨ ਦਾ ਦਾਨ, ਗੁਰੂਆਂ ਦੇ ਪਿਆਰਿਆਂ ਦੇ ਖੂਨ ਦਾ ਦਾਨ। ਔਰ ਦਾਨ ਵੀ ਉਦੋਂ ਦਿੱਤਾ, ਕੋਈ ਬੰਦਾ ਮਰ ਰਿਹਾ, ਮਰਦੇ ਬੰਦੇ ਨੂੰ ਦਾਨ ਦਿੰਦਾ ਖੂਨ, ਇੱਕ ਬੰਦੇ ਨੂੰ ਬਚਾਉਣ ਵਾਸਤੇ ਖੂਨ ਨਾ ਮਿਲਦਾ ਹੋਵੇ। ਕਿਉਂਕਿ ਅੱਜ ਕੱਲ੍ਹ ਸਿਆਣੇ ਨੂੰ ਸਾਰੇ ਕਹਿੰਦੇ ਉਹ ਬਾਕੀ ਬੀ ਗਰੁੱਪ ਹੈ, ਇਹ ਗਰੁੱਪ ਹੈ, ਨੈਗੇਟਿਵ ਹੈ, ਪੋਜੀਟਿਵ ਹੈ, ਇਹ ਹੈ, ਬੀ ਹੈ, ਉਹਦਾ ਨਾਲ ਮਿਲਦੇ ਖੂਨ ਚੜਿਆ ਜਾਵੇਗਾ। ਪਰ ਇੱਥੇ ਤਾਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਆਏ, ਹਿੰਦੂ ਧਰਮ ਦੇ ਲੋਕ, ਸਨਾਤਨ ਧਰਮ ਦੇ ਲੋਕ, ਮਹਾਰਾਜ ਸਾਡਾ ਧਰਮ ਬਿਮਾਰ ਪੈ ਗਿਆ, ਮੌਤ ਦੇ ਕੰਢੇ ਦੇ ਕਿਨਾਰੇ ਤੇ ਖੜਿਆ, ਮਰ ਕੇ ਖੂਨ ਦੇਣਾ ਪਵੇਗਾ, ਕਿਉਂਕਿ ਇਹਦਾ ਗੁਰੂ ਧਰਮੀ ਹੈ, ਧਰਮੀ ਖੂਨ ਦੇਣਾ ਪਵੇਗਾ। ਧਰਮ ਮਰ ਰਿਹਾ ਤੇ ਧਰਮ ਦੇ ਗਰੁੱਪ ਦਾ ਖੂਨ ਚਾਹੀਦਾ, ਬਹੁਤ ਉੱਚ ਕੋਟੀ ਦਾ ਧਰਮੀ ਚਾਹੀਦਾ। ਤੇ ਮੈਂ ਕਿਹਾ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹ ਵਚਨ ਫਰਮਾ ਰਹੇ ਨੇ, ਧਰਮ ਬਚੇਗਾ, ਧਰਮੀ ਖੂਨ ਨੂੰ ਚਾੜਿਆ ਜਾਵੇ ਤਾਂ ਬਚੇਗਾ, ਨਹੀਂ ਧਰਮ ਮਰ ਜਾਵੇਗਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਛੋਟੀ ਜਿਹੀ ਉਮਰ ਤੇ, ਸਤਿਗੁਰੂ ਜੀ ਤੁਹਾਡੇ ਨਾਲ ਧਰਮੀ ਕੌਣ ਹੈ, ਕਿਰਪਾ ਕਰੋਗੇ ਜੇ ਧਰਮ ਨੂੰ ਬਚਾਓ, ਧਰਮ ਦੀ ਮੌਤ ਹੋ ਰਹੀ ਹੈ, ਔਰ ਧਰਮੀ ਦਾ ਖੂਨ ਦੇ ਕੇ ਬਚਾ ਲਓ, ਅੱਧਾ ਨਹੀਂ, ਦੋ ਤੁਕੇ ਨਹੀਂ, ਚਾਰ ਤੁਕੇ ਨਹੀਂ, ਸੌ ਗ੍ਰਾਮ, ਦੋ ਸੌ ਗ੍ਰਾਮ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਸਾਰੇ ਦਾ ਸਾਰਾ ਖੂਨ ਕੱਢਣਾ। ਪਰ ਮਹਾਰਾਜ ਨੇ ਆਪਣੇ ਨਹੀਂ ਚਾੜਿਆ ਕੱਲੇ ਦਾ, ਨਾਲ ਜਿਹੜੇ ਸਿੰਘ ਸੀ ਤਿੰਨ ਸਿੰਘਾਂ ਦਾ ਵੀ ਨਾਲ ਉਸ ਮੌਕੇ ਨਹੀਂ ਚਾੜਿਆ ਕਿ ਕਿਸੇ ਧਰਮ ਨੂੰ ਬਚਾਉਣਾ। ਪਰ ਗੁਰੂ ਪਿਆਰਿਓ ਸਰਕਾਰ, ਮੈਂ ਕਿਹਾ ਵੀ ਸਾਡੇ ਤਾਂ ਬੜਾ ਖੂਨਦਾਨ ਹੋ ਚੁੱਕਿਆ, ਇੱਕ ਵਾਰ ਪਠਾਨਵਾਜੀ ਹੈ ਕਿ ਕੋਈ ਖੂਨਦਾਨ ਸਰਕਾਰਾਂ ਨੂੰ ਖੁਸ਼ ਕਰਨ ਵਾਸਤੇ ਸਭ ਸਭ ਨੂੰ ਠੀਕ ਹੈ, ਕਿਉਂਕਿ ਚਾਹੁੰਦੇ ਨੇ। ਸੋ ਆਪਣੇ ਖੂਨ ਤੇ ਬੜੇ ਦਾਨ ਹੋਏ ਨੇ। ਖੈਰ ਹੁਣ ਨਾਮਦੇਵ ਜੀ ਕਹਿੰਦੇ ਪਲਾ ਪੁਰਖ ਦਾਨੇ ਪ੍ਰਾਗ ਕੇ ਸਨਾਨੇ, ਕਹਿੰਦੇ ਇਸ਼ਨਾਨ ਕਰ ਲਵੇ ਪ੍ਰਾਗ ਤੀਰਥ ਦਾ ਜਾ ਕਰਕੇ ਇਸ਼ਨਾਨ ਵੀ ਕਰੇ। ਪਹੁਨਾ ਪੂਜਾ ਹਰ ਕੀਰਤ ਨਾਮਾ, ਨਾਮਦੇਵ ਜੀ ਕਹਿੰਦਾ ਹਰੀ ਦੀ ਕੀਰਤੀ ਦੇ ਬਰਾਬਰ ਪੱਖ ਵੀ ਨਹੀਂ, ਕੁਛ ਵੀ ਨਹੀਂ। ਪਹੁਨਾ ਪੂਜਾ ਹਰ ਕੀਰਤ ਨਾਮਾ, ਫਿਰ ਅਗਲੀ ਪੰਕਤੀ ਦੀ ਨਾਮਦੇਵ ਕਹਿੰਦਾ ਹੈ ਮਨ, ਕਿਉਂਕਿ ਆਪਣੇ ਮਨ ਨੂੰ ਸੰਬੋਧਿਤ ਹੋ ਕੇ ਜਿਹੜੇ ਗੁਰਮੁਖ ਨੇ ਨਾ, ਜਿਹੜੇ ਭਗਤ ਨੇ, ਉਹ ਕਿਸੇ ਨੂੰ ਸੰਬੋਧਨ ਨਹੀਂ ਕਰਦੇ। ਤਿੰਨ ਤਰ੍ਹਾਂ ਦੇ ਬਖਤੇ ਮੰਨੇ ਗਏ ਨੇ, ਇੱਕ ਹੁੰਦਾ ਉੱਤਮ, ਇੱਕ ਮੱਧਮ, ਇੱਕ ਕਨਿਸ਼ਠ। ਕਹਿੰਦੇ ਕਨਿਸ਼ਠ ਉਹ ਬਖਤਾ ਜਿਹੜਾ ਕਿਸੇ ਨੂੰ ਤਾੜ ਕੇ ਉਦੇਸ਼ ਦੇਵੇ, ਤੂੰ ਉਹ ਵੀ ਨਹੀਂ ਕਰਦਾ, ਕਰਨਾ ਪਵੇਗਾ। ਔਰ ਮਦਨ ਭਗਤਾ ਉਹ ਹੈ ਜਿਹੜਾ ਆਪਣੇ ਤੇ ਨਹੀਂ ਦੂਜਿਆਂ ਨੂੰ ਪ੍ਰੇਰ ਦਿੰਦਾ ਤੇ ਤੁਸੀਂ ਕਰੋ, ਆਪ ਉਹ ਸਾਰੇ ਵਰਨ ਕਰਦਾ ਦੂਜਿਆਂ ਨੂੰ ਰੋਕਦਾ, ਆਪ ਸਭ ਕੁਛ ਕਰਦਾ ਪਰ ਦੂਜਿਆਂ ਨੂੰ ਪ੍ਰੇਰ ਦਿੰਦਾ, ਉਪਦੇਸ਼ ਬਣਦਾ। ਇੱਕ ਹੁੰਦਾ ਉੱਤਮ ਭਗਤਾ, ਉਹ ਕਿਸੇ ਨੂੰ ਨਹੀਂ ਕਹਿੰਦਾ, ਉਹ ਆਪਣੇ ਵਾਸਤੇ ਕਹਿੰਦਾ। ਪਹਿਲੇ ਮਨ ਪ੍ਰਬੁੱਧ ਹੈ ਆਪਣਾ ਪਾਤਸ਼ਾਹ ਅਗਰ ਨਹੀਂ ਜਾ ਰਿਹਾ ਉਹਨੇ ਕਿਹਨੂੰ ਕੀ ਲੈਣੀ, ਉਹ ਜੇ ਕਥਾ ਕਰੇਗਾ ਲੋਕਾਂ ਨੂੰ ਸੁਣਨ ਵਾਸਤੇ ਨਹੀਂ ਆਪਣੇ ਵਾਸਤੇ ਕਰੇਗੀ। ਕਿਹੜੇ ਕਿੰਨੇ ਸੁਣਦੇ ਨੇ, ਕਿਹੜਿਆਂ ਨੇ ਸੁਣੀ ਹੈ, ਕੋਈ ਸੁਣੇ ਨਾ ਸੁਣੇ, ਆਪਣੇ ਵਾਸਤੇ ਕਰਨੀ। ਕਥਾ ਇੱਕ ਸਿਮਰਨ ਹੈ, ਕੀਰਤਨ ਇੱਕ ਸਿਮਰਨ ਹੈ, ਕੀਰਤਨ ਇੱਕ ਭਜਨ ਹੈ, ਕੀਰਤਨ ਇੱਕ ਵਾਹਿਗੁਰੂ ਦੀ ਯਾਦ ਹੈ। ਔਰ ਸਭ ਤੋਂ ਵੱਡਾ ਤੱਪ ਹੈ ਉਹਨੂੰ ਕੀ ਮਤਲਬ, ਕੌਣ ਸੁਣਦਾ ਕੌਣ ਨਹੀਂ ਸੁਣਦਾ, ਨਾਲੇ ਜਿਹੜੇ ਸਾਹਮਣੇ ਬੈਠੇ ਹੈ ਉਹਨਾਂ ਦਾ ਕਿਹੜਾ ਪਤਾ ਕਿ ਸੁਣਦੇ ਹੀ ਨੇ, ਸਭ ਕੁਝ ਨੂੰ ਸਾਰੇ ਸੁਣਦੇ ਹੁਣ, ਸਰੋਤੇ ਸਾਰੇ ਨਹੀਂ ਹੁੰਦੇ, ਸਰੋਤੇ ਬਹੁਤ ਘੱਟ ਹੁੰਦੇ ਨੇ, ਬੈਠਣ ਵਾਲੇ ਬਹੁਤ ਹੁੰਦੇ ਨੇ, ਸੁਣਨ ਵਾਲੇ ਬਹੁਤ ਘੱਟ ਹੁੰਦੇ ਨੇ। ਭਾਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਆਪਣੀ ਗੱਲ ਨਾਲ ਲਿਖਿਆ, ਕਹਿੰਦੇ ਤੂੰ ਤਾਂ ਇਹ ਸੁਣਦੇ ਹੀ ਨਹੀਂ ਮਨੁੱਖ, ਪਰ ਤੁਸੀਂ ਨੇ ਵੀ ਲਿਖੇ ਬੱਚੇ, ਕਹਿੰਦਾ ਜੇ ਕਿਤੇ ਸੁਣੇ ਨਹੀਂ ਨਾ ਸੁਣਦਾ ਬਣ ਜਾਵੇ ਤਾਂ ਪਤਾ ਹੀ ਸੁਣਦਾ ਕਿੰਨੇ, ਕਹਿੰਦੇ ਭਾਈ ਸਾਹਿਬ ਜੀ ਕਹਿੰਦੇ ਜੇ ਕਿਤੇ ਸੰਜੋਗ ਬਣ ਵੀ ਜਾਵੇ ਤਾਂ ਸੁਣਦੇ ਨਹੀਂ ਕੋਈ, ਕਿਉਂਕਿ ਸੁਣਾਉਣ ਦਾ ਸਾਰੇ ਜਾਣਦੇ ਮੈਂ ਸੁਣੋ ਬੈਠੋ, ਸੁਣਦਾ ਕੋਈ ਵੀ ਨਹੀਂ। ਤੇ ਫਿਰ ਭਾਈ ਸਾਹਿਬ ਕਹਿੰਦੇ ਜਹਿ ਤਹਿ ਤਹਿ ਬਣਿਆ ਸੰਜੋਗ, ਕਿਤੇ ਸੰਜੋਗ ਸਬਬ ਬਣ ਜਾਵੇ ਮਤਲਬ ਨਹੀਂ ਸੁਣਦੇ ਬਣ ਜਾਵੇ, ਕਿਤੇ ਇਹਦਾ ਸੰਜੋਗ ਬਣ ਜਾਵੇ ਸੁਣਨਾ ਹੀ ਪੈ ਜਾਵੇ, ਕਹਿੰਦੇ ਔਰ ਸੁਣਨ ਲੱਗ ਵੀ ਜਾਵੇ ਸੁਣੇ ਰਹੀਏ, ਫਿਰ ਪਤਾ ਕਹਿੰਦਾ ਸੁਣਦਾ ਕਿਵੇਂ। ਜੈ ਕਹਿ ਤਹਿ ਬਣੇ ਸੰਜੋਗੂ ਆਵੇ ਬੁੜਾਕਾ ਤਿੰਨ ਤਨ ਜੋਗੂ, ਕਹਿੰਦੇ ਕਿ ਤੰਤਰ ਰੋਗ ਹੈ ਬੁੜਾਕਾ ਨੀਂਦ ਦਾ ਧੰਪੜਾ ਦਿਓ, ਮੈਂ ਸੁਣਦਾ ਸੁਣਦਾ ਕਿਉਂ ਦਿਲਚਸਪੀ ਨਹੀਂ ਹੈ, ਜੇ ਦਿਲਚਸਪੀ ਹੈ ਦਿਲ ਚ ਪ੍ਰੇਮ ਹੈ ਫਿਰ ਨੀਂਦ ਨਹੀਂ ਆਉਂਦੀ, ਕਦੇ ਨਾਟਕ ਦੇਖਦਾ ਟੀਵੀ ਤੇ ਨੀਂਦ ਕਿਸੇ ਨੂੰ ਨਹੀਂ ਆਉਂਦੀ। ਬਹੁਤ ਸੰਗੇ ਮਿਲ ਗਏ ਬਾਬਾ ਜੀ, ਜਦੋਂ ਨਿਤਨੇਮ ਕਰਦੇ ਹਾਂ ਨੀਂਦ ਆਉਂਦੀ ਹੈ, ਨਾ ਕੋਈ ਉਹ ਨੀਂਦ ਕਰਦੇ ਟੀਵੀ ਦੇਖ ਕੇ ਨੀਂਦ ਆਉਂਦੀ ਹੈ, ਕਿਉਂਕਿ ਸਵਾਦ ਆਉਂਦਾ ਪਰਸ ਆਉਂਦਾ, ਕਿਸੇ ਨੂੰ ਟੀਵੀ ਵੇਖਦੇ ਹਾਂ ਨੀਂਦ ਨਹੀਂ ਆਵੇਗੀ, ਬਾਣੀ ਪੜ੍ਹਦਾ ਨੂੰ ਆਵੇ, ਬਾਣੀ ਪੜ੍ਹਦਾ ਦੀ ਸ਼ਿਕਾਇਤ ਹੈ ਕਿ ਬਾਣੀ ਪੜ੍ਹਦਾ ਨੀਂਦ ਆਉਂਦੀ ਹੈ, ਤੇ ਟੀਵੀ ਵੇਖਦੇ ਨਹੀਂ ਹੈ ਕਿਤੇ, ਨਾ ਫਿਰ ਤੁਹਾਨੂੰ ਸਾਜਾ ਦੇਖੀ ਲਓ, ਕਿਉਂਕਿ ਰਸ ਨਹੀਂ ਮਿਲਿਆ। ਤੇ ਭਾਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਸੁਣੇ ਜੇ ਨਾ, ਕਹਿੰਦੇ ਜਹ ਕਹਿ ਤਹਿ ਬਣੇ ਸੰਜੋਗੂ ਆਲੇ ਬੁੜਾਕਾ ਤਿੰਨ ਤਨ ਲੋਕੂ, ਫਿਰ ਕਹਿੰਦਾ ਨੀਂਦ ਦਾ ਭਾਂਪੇ ਜਾ ਵੀ ਜਾਂਦੇ ਬਣ ਰਹੇ ਨੇ ਸਮਾਂ ਲਗਾ ਦਿੰਦੇ। ਔਰ ਤੁਲਸੀ ਨੇ ਵੀ ਬਚਨ ਕਹੇ, ਕਹਿੰਦਾ ਤੁਲਸੀ ਪੂਰਵ ਪਾਪ ਦੇ, ਕਹਿੰਦੇ ਪੂਰੇ ਪਾਪਾਂ ਦਾ ਨਿਸ਼ਾਨੀ ਕੀ ਹੈ, ਪੂਰਵ ਦੇ ਪਾਪ ਕੀਤੇ ਹੋਣੇ ਤਾਂ ਪੂਰਵ ਪੁੰਨ ਹੁੰਦੇ ਨੇ, ਇਹ ਪੂਰਵ ਦੇ ਪਿਛਲੇ ਜਨਮ ਦੇ ਪਾਪ ਵੀ ਹੁੰਦੇ ਨੇ, ਕਹਿੰਦੇ ਪੂਰਵਲੇ ਪਾਪਾਂ ਦੀ ਨਿਸ਼ਾਨੀ ਵੇਖਣੀ ਹੋਵੇ ਨਾ, ਕਹਿੰਦੇ ਸਾਡੇ ਦਾਦਾ ਚੌਂਕੀ, ਜਿੱਥੇ ਕਿਤੇ ਸੰਗਤ ਹੁੰਦੀ ਹੋਵੇ, ਜਿੱਥੇ ਕੀਰਤਨ ਕਥਾ ਹੁੰਦੀ ਹੋਵੇ, ਉੱਥੇ ਪੂਰਵਲੇ ਪਾਪੀ ਗਿਰੇ ਕਿੰਨੇ ਪਹੁੰਚਦੇ, ਕਹਿੰਦੇ ਉਹ ਕਹਿੰਦੇ ਤੁਲਸੀ ਪੂਰਵ ਪਾਪ ਤੇ ਹਰ ਜਮ ਸੁਣਿਓ ਨਾ ਜਾਏ, ਕਹਿੰਦੇ ਪੱਕੀ ਗੱਲ ਹੈ ਫਿਰ ਪੂਰਵੇ ਪਾਪ ਹਰੀਦਾ ਦੱਸ ਨਹੀਂ ਸੁਣਦਾ, ਜੇ ਸੁਣ ਮਗੇ ਹੀ ਜਾਵੇ ਵੀ ਤਦ ਕਰੀਏ ਜਾ ਸਾਰੀ ਇਹ ਗੱਲ, ਕਹਿੰਦੇ ਸੁਣਨਾ ਚੰਗਾ ਹੈ, ਕਹਿੰਦਾ ਫਿਰ ਉੱਥੇ ਜਾ ਕੇ ਵੀ ਤਿੰਨ ਗੱਲਾਂ ਫਿਰ ਬਚ ਜਾਂਦੇ, ਕਹਿੰਦੇ ਤੁਲਸੀ ਪੂਰਵ ਪਾਪ ਤੇ ਹਰ ਜਮ ਸੁਣਿਓ ਨਾ ਜਾਏ, ਕਹਿ ਹੁੰਦਾ ਜਾਂ ਤਾਂ ਨੀਂਦ ਆਵੇਗੀ, ਕਹਿ ਲੜ ਪੜਿਆ ਤੂੰ ਹੀ ਨਾਨਕ ਤੂੰ ਮੇਰੇ ਨਾਲ ਬੈਠੇ, ਸਾਨੂੰ ਕਿਹੜੇ ਇੱਥੇ ਘਰ ਪਾ ਕੇ ਬੈਠਣਾ, ਇੱਥੇ ਘੰਟਾ ਦੋ ਘੰਟੇ ਦਸ ਵੀਹ ਮਿੰਟ ਬੈਠਣਾ, ਤੂੰ ਹੀ ਮਾਰ ਕੇ ਲੜੇਗਾ, ਫਿਰ ਸਾਹ ਭਾਲਦੇ ਫੜਨਗੇ, ਠੀਕ ਹੈ ਕੋਈ ਬਿਮਾਰ ਬੰਦਾ ਇੱਥੇ ਆਪਣੇ ਤਾਂ ਛੋਟੇ ਛੋਟੇ ਸਿਰ ਦਰਬਾਰ ਨੇ, ਚਲੋ ਕਰੇ ਤਾਂ ਵੱਡੇ ਵੱਡੇ ਨਾਲੇ ਨੇ, ਨਾਲੇ ਸਾਨੂੰ ਕਈ ਕਾਫੀ ਹੁੰਦੀ ਹੈ, ਇਹਦੇ ਚਾਰ ਚਾਰ ਪੰਜ ਪੰਜ ਬੜੇ ਨੇ, ਤੇ ਮੈਂ ਹੈਰਾਨ ਹੋਇਆ ਕਿ ਜਿਹੜੇ ਤਾਂ ਇੱਕ ਵਾਰੀ ਕੋਈ ਫਿਲਮ ਦਿਖਾਉਣ ਵਾਲਾ ਪਹਿਲੇ ਭੀੜ ਲੱਗ ਗਈ ਜਿਹੜੇ ਨੇ ਬੈਠੀ, ਤੇ ਮੈਂ ਕਿਤੇ ਜਦੋਂ ਕਥਾ ਕਰਨੀ ਸੀ ਫਿਰ ਦੇਖਣ ਮੱਥਾ ਦੇਖਣੇ ਪਿੱਛੇ ਭੱਜਣ ਵੀ ਕਿਤੇ ਮਹਾਰਾਜ ਕਿਤੇ ਡਾਂਗ ਮਾਰ ਬੈਠੇ, ਕਿਤੇ ਤਾਂ ਵੀ ਪੜ੍ਹਨਾ ਦੇਖਣ ਨਾਲ ਲੱਗ ਕੇ ਬੈਠੇ, ਮੈਂ ਕਿਹਾ ਨੇੜੇ ਨਾ ਬੈਠੇ ਕਿਤੇ ਮਹਾਰਾਜ ਦਰਸ਼ਨ ਨਾ ਹੋ ਜਾਣ, ਕੱਲ ਫਿਲਮ ਵਾਲਾ ਸੀ ਉਹਨੂੰ ਦੇਖਣ ਵਾਸਤੇ ਬੜੇ ਨੇੜੇ ਬੈਠੇ ਸੀ, ਉਹਨੂੰ ਦੇਖਣਾ ਇੰਨਾ ਵੀ ਨੀ ਹੋ ਸਕਦਾ ਕਿ ਸਟੇਜ ਦੇ ਨੇੜੇ ਬਹਿ ਜਾਈਏ, ਤੇ ਦਰਬਾਰ ਬਣਦਾ ਸਭ ਦੂਰੀ ਦੀ ਕੰਧਾਂ ਨਾਲ ਲੱਗੀ ਬੈਠੀ ਹੈ, ਠੀਕ ਹੈ ਤੂੰ ਬਿਮਾਰ ਹੈ ਤੇਰਾ ਕੰਧਾਂ ਲੱਗ ਕੇ ਬੈਠੇ, ਐਸੇ ਕੰਧਾਂ ਦੀ ਧੂ ਲਾਉਣ ਵਾਸਤੇ ਨਹੀਂ ਤਾਂ ਗੁਰੂ ਦੀ ਧੋ ਲੈਣ ਵਾਸਤੇ ਆਇਆ, ਆਸਰਾ ਦੇ ਗੁਰੂ ਦਾ ਲੈਣਾ ਸੀ ਕੰਧਾਂ ਦਾ ਨਹੀਂ ਬੈਠੇ ਇੱਥੇ ਵੀ, ਜੇ ਗੁਰੂ ਦੇ ਘਰ ਦੀ ਕੰਧ ਦੇ ਆਸਰੇ ਬੈਠ, ਠੀਕ ਹੈ ਬਿਮਾਰ ਕਰਦੇ ਕੋਈ ਉਹ ਠੀਕ ਹੈ ਬੈਠ ਸਕਦੇ ਇੱਥੇ ਵੀ ਠੀਕ ਹੈ, ਕਦਮਾਂ ਨਹੀਂ ਬੈਠ ਸਕਦਾ, ਕੋਈ ਡਰ ਨਹੀਂ ਕਿ ਸਾਨੂੰ ਉਹਨੂੰ ਸਾਥ ਨਹੀਂ ਦੇਣਾ। ਤਾਂ ਤੁਲਸੀ ਕਹਿੰਦਾ ਜੇ ਕਹਿੰਦੇ ਡਾਲੇ ਨਾ ਤੁਲਸੀ ਪੂਰਬ ਪਾਪ ਤੇ, ਹਰ ਜਗ ਸੁਣਿਆ ਨਾ ਜਾਏ, ਕਹਿ ਉਂਗਾ ਕਹਿ ਡਰ ਪਰਿਆ ਕਹਿ ਢੰਗ ਨੂੰ ਕੁੱਟ ਜਾਏ। ਜਾਂ ਘਰ ਸੁਨੇਹਾ ਕੋਈ ਆਜੂਗਾ, ਅੱਗੇ ਦਾ ਬੰਦਾ ਆਉਂਦਾ ਹੁਣ ਤੇ ਮੰਤਰ ਜਾਂ ਚੰਦਰ ਜਾਂ ਜੇਬ ਜੀ ਉੱਥੇ ਸੁਨੇਹਾ ਜੂਗੀ ਸਾਨੂੰ ਕਹਿਤਾ ਪੈਂਦਾ। ਕਹਿੰਦੇ ਇਹ ਪੂਰਬ ਦੇ ਪਾਪਾਂ ਦੀ ਨਿਸ਼ਾਨੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪੁੰਨ ਕੀ ਹੈ? ਨਾਨਕ ਦੇਵ ਜੀ ਤੇਰਾ ਤੁਲਾ ਪੁਰਬ ਦਾਨ ਹੈ, ਤੀਰਥ ਇਸ਼ਨਾਨ ਹੈ, ਪ੍ਰਾਗ ਇਸ਼ਨਾਨ ਹੈ, ਤਉਨਾ ਪੁਜਿਆ ਹਰ ਕੀਰਤ ਨਾਮਾ। ਅਗਲੇ ਪੰਕਤੀ ਦੇ ਕੇ ਆਪਣੇ ਨਾਮੈ ਭਗਵੇ ਮਨ ਆਲਸੀ ਆਲਸੀ ਮਨਾ ਕਿਉਂ ਹੋਣਾ ਕੰਮਾਂ ਚ ਬਹੁਤ ਖਰਾਬ ਕਰਦਾ? ਕਿਉਂਕਿ ਤੈਨੂੰ ਦਾਨ ਕਰਨ ਵਾਸਤੇ ਸਮੱਗਰੀ ਇਕੱਠੀ ਕਰਨੀ ਪਵੇਗੀ, ਟਾਈਮ ਖਰਾਬ ਹੋਵੇਗਾ। ਔਰ ਤੈਨੂੰ ਕੋਈ ਦਾਨ ਕਰਨ ਵਾਸਤੇ ਬਹੁਤ ਕੁਝ ਕਰਨਾ ਪਵੇਗਾ, ਕੁਛ ਕਰਨਾ ਪਵੇਗਾ। ਤੇ ਵਾਹਿਗੁਰੂ ਦਾ ਨਾਮ ਇੰਨਾ ਸੌਖਾ ਹੈ, ਮੰਦਿਰ ਚ ਪੀਏ ਉੱਠਿਆ ਨਹੀਂ ਜਾਂਦਾ, ਉੱਥੇ ਵਾਹਿਗੁਰੂ ਪਹਿਲੇ ਉੱਥੇ ਹੀ ਪਹਿਲੇ ਫਿਰ ਕਹਿ ਫਿਰ ਕਹੀ ਤਾਂ ਪਰ ਕਹਿੰਦਾ ਨੀ ਪੈਂਦਾ ਤੇ ਫਿਰ ਵੀ ਕਹਿਣਾ ਔਖਾ। ਬੜੇ ਬੜੇ ਕੰਮ ਮਨੁੱਖ ਕਰ ਲੈਂਦਾ ਹੈ ਪਰ ਵਾਹਿਗੁਰੂ ਕਹਿਣਾ ਔਖਾ ਹੈ। ਮਾੜੇ ਨੇ ਕਹਿੰਦਾ ਆਖਣ ਔਖਾ ਸਾਚਾ ਨਾ ਹੋ, ਸਭ ਤੋਂ ਔਖਾ ਕੰਮ ਸੌਖਾ ਬੜਾ ਹੈ। ਮੰਦਿਰ ਚ ਪਏ ਹੀ ਕਹਿ ਉੱਠਿਆ ਨੀ ਜਾਂਦਾ, ਪਏ ਪਏ ਵਾਹਿਗੁਰੂ ਵਾਹਿਗੁਰੂ ਤੇ ਲੈਣਾ ਹੀ ਨੀ ਕਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪੁੰਨ ਹੈ। ਗੁਰੂ ਗਾਂਧੀ ਕਹਿੰਦੇ ਕਿ ਕੋਟ ਪੁੰਨ, ਹੁਣ ਦੂਜੀ ਗੱਲ ਸੁਣ ਲਓ। ਪੰਦੇ ਕਹਿੰਦੇ ਨੇ ਗਿਆ ਪਿੰਡ ਭਰਤਾ ਬਨਾਰਸੀ ਬਸ ਬਸਤਾ, ਕਹਿੰਦੇ ਫਿਰ ਗਿਆ ਤੇ ਜਾ ਕੇ ਪਿੰਡ ਭਰਿਆ ਵੀ ਗਿਆ। ਧਰਮਸਰ ਤੋਂ ਇੱਕ ਤੀਰਥ ਹੈ, ਕਹਿੰਦੇ ਉੱਥੇ ਆਪਣੇ ਵਰਗਿਆਂ ਦੇ ਪਿੰਡ ਭਰੀ ਨੇ, ਜਾ ਕੇ ਦੂਰੋਂ ਦੇ ਪਿੰਡ ਬਣਾ ਕੇ ਭਰਦੇ ਨੇ ਕਿ ਆਪਣੇ ਪ੍ਰੇਤਾਂ ਦੀ ਮੁਕਤੀ ਹੋ ਜਾਂਦੀ ਹੈ। ਜਿਹੜੇ ਪ੍ਰੇਤ ਬਣ ਗਏ ਗਾਇਆ ਦੇ ਪਿੰਡ ਭਰਨ ਨਾਲ ਪ੍ਰੇਤਾਂ ਦੀ ਮੁਕਤੀ ਹੁੰਦੀ ਨੀ। ਪਹਿਲੀ ਗੱਲ ਤਾਂ ਆਪਣੇ ਵੱਡਿਆਂ ਨੂੰ ਭੈੜਾ ਮੁਰਾਦਾ ਬਖਸ਼ੇ, ਸਾਰੇ ਪ੍ਰੇਤ ਬਣਾ ਲਏ, ਸਾਡੇ ਵੱਡੇ ਸਾਰੇ ਪ੍ਰੇਤ ਨੇ, ਉਹਨੇ ਉਹਨੇ ਮੁਕਤੀ ਕਰਾਉਂਦੇ ਫਿਰ ਨਾਲੇ ਮੁਕਤੀ ਤੇ ਆਪਣੇ ਜੀਵਨ ਦੇ ਵਿੱਚ ਜੋ ਕਰਮ ਕੀਤੇ ਨੇ ਉਹਨਾਂ ਨੂੰ ਮਿਲੇਗੀ। ਉਹਨਾਂ ਪਿੰਡਾਂ ਨਾਲ ਗਾਇਆ ਦੇ ਭਰਨ ਨਾਲ ਕੁਛ ਨਹੀਂ ਮਿਲਣਾ ਹੈ। ਬਨਾਰਸੀ ਤੇ ਜਾ ਕਰਕੇ ਉੱਥੇ ਜਾ ਕੇ ਗੰਗਾ ਤੇ ਇਸ਼ਨਾਨ ਵੀ ਕਰ ਲੈਣੇ। ਪਰ ਫਿਰ ਨਾਮਦੇਵ ਜੀ ਕਹਿੰਦਾ ਇਹ ਸਾਰੇ ਜਗ ਦਾਨ ਕਰਨ ਦਾ ਇੱਕ ਵਾਰੀ ਰਾਮ ਕਹਿਣ ਦਾ ਫਰਕ ਨਹੀਂ, ਇੱਕ ਵਾਰੀ ਰਾਮ ਕਹਿਣ ਦਾ। ਪਰ ਗੁਰੂ ਮਹਾਰਾਜ ਕਹਿੰਦੇ ਕੋਟ ਪੁੰਨ ਕਰੋੜਾ ਪੁੰਨ, ਕਹਿੰਦੇ ਕਰੋੜਾ ਪੁੰਨ ਮਿਲਦੇ ਨੇ, ਕਰੋੜਾ ਪੁੰਨ ਦਾ ਫਲ ਮਿਲਦਾ। ਕਿਵੇਂ? ਕੋਟ ਪੁੰਨ ਸੁਣ ਹਰ ਕੀ ਬਾਣੀ। ਮਹਾਰਾਜ ਕਹਿੰਦੇ ਹਰੀ ਕੀ ਬਾਣੀ ਸੁਣ ਕੇ ਤੇ ਵੇਖ ਕਦੇ ਤੈਨੂੰ ਕਰੋੜਾ ਪੁੰਨਾਂ ਦਾ ਫਲ ਮਿਲੇਗਾ, ਕਰੋੜਾ ਪੁੰਨਾਂ ਦਾ ਫਲ। ਫਿਰ ਇੱਕ ਤਾਂ ਮਹਾਰਾਜ ਕਹਿੰਦੇ ਕਿੰਨੇ ਪੁੰਨ? ਕੋਟ ਪੁੰਨ ਕਰੋੜਾ ਪੁੰਨ। ਉਸੇ ਟੈਂਕੇ ਨੂੰ ਸਿਹਾਰੀ ਨਹੀਂ ਲੱਗੀ, ਇੱਕ ਕਰੋੜ ਨਹੀਂ ਕਈ ਕਰੋੜ, ਕੋਟ ਕਈ ਕਰੋੜ। ਪਰ ਫਿਰ ਮਹਾਰਾਜ ਹੋਰ ਕਹਿੰਦੇ ਨੇ ਕਈ ਕੋਟ ਜੱਗ ਫਲਾ। ਕਹਿੰਦੇ ਦੁਨੀਆਂ ਨੂੰ ਇੱਕ ਹੋਰ ਖਿਆਲ ਵੀ ਜੱਗ ਕਰੀਏ, ਕਿਉਂਕਿ ਬੜੇ ਬੜੇ ਲੋਕਾਂ ਨੇ ਜੱਗ ਕਰਦੇ, ਰਾਜੇ ਮਹਾਰਾਜੇ ਜੱਗ ਕਰਦੇ ਸੀ, ਪਾਂਡਵਾਂ ਨੇ ਵੀ ਜੱਗ ਕੀਤਾ, ਹੋਰ ਬੜੇ ਰਾਜੇ ਹੋਏ ਨੇ ਉਹਨਾਂ ਨੇ ਜੱਗ ਕੀਤੇ ਨੇ, ਔਰ ਬੜੇ ਬੜੇ ਰਾਜੇ ਮਹਾਰਾਜੇ ਜੱਗ ਕਰਦੇ ਸੀ, ਪਰ ਜੱਗਾਂ ਦਾ ਫਲ ਮੰਨਦੇ ਸੀ ਕਿ ਬੜਾ ਭਾਰੀ ਫਲ ਹੁੰਦਾ ਜੱਗ ਕਰੀ। ਅਸਮੇਧ ਜੱਗ ਨੇ ਅਸਮੇਧ ਜੱਗ ਕਰਦੇ ਸੀ, ਜੱਗ ਕਰਕੇ ਘੋੜਾ ਛੱਡ ਦੇਣਾ ਜਾਂ ਜੱਗ ਦੇ ਘੋੜਾ ਮਾਰ ਕੇ ਮਾਸ ਪਾਉਣਾ ਵੀ ਦੇ ਚੰਗੀਆਂ, ਇਹ ਜੱਗ ਕਰਨ ਦੀਆਂ ਵਿਧੀਆਂ ਨੇ। ਔਰ ਉਹਨਾਂ ਦਾ ਫਲ ਦੱਸਿਆ ਕਰ, ਉਹ ਮੈਂ ਇਸ ਪਤੀ ਨਾ ਜਾਵਾਂ ਬਹੁਤ ਕਹਿਣ ਲੱਗੇਗਾ। ਕੁੰਕਰ ਮੇਧ ਜੱਗ ਅਸਮੇਧ ਜੱਗ, ਐਸੇ ਐਸੇ ਜੱਗ ਕਰਨੇ। ਮਹਾਰਾਜ ਨੇ ਕਹਿ ਵੀ ਦਿੱਤਾ ਗੈਂਦਾ ਮਾਰ ਹੋਮ ਜੱਗ ਕੀ ਹੈ, ਦੇਵਤਿਆਂ ਕੀ ਬਾਣ ਹੈ। ਗੈਂਦਾ ਮਾਰ ਕੇ ਗੈਂਦਾ ਮੇਧ ਜੱਗ ਬ੍ਰਹਮਾਸ ਵਿੱਚ ਪਾਉਣਾ, ਫਿਰ ਅਹੁਤੀਆਂ ਪਾਉਣੀਆਂ, ਫਿਰ ਉਹ ਜੱਗ ਕਰਨਾ, ਐਸੇ ਐਸੇ ਜੱਗ ਕਰਦੇ ਸੀ। ਅਸਮੇਧ ਜੱਗ ਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ ਨਾਮ ਦੇ ਤੌਲਾ ਪੂਜਾ ਹਰ ਕੀਰਤ ਨਾਮਾ। ਕਹਿੰਦੇ ਨਾਮਦੇਵ ਜੀ ਕਹਿੰਦਾ ਕੁਛ ਵੀ ਨਹੀਂ ਹੈ ਇਹਦੇ ਨਾਲ। ਪਰ ਮਹਾਰਾਜ ਕਹਿੰਦੇ ਤੇ ਉਹ ਤਾਂ ਕੁਛ ਵੀ ਨਹੀਂ ਹੈ, ਪਰ ਐਡੇ ਐਡੇ ਦਾਨ ਜੱਗ ਕਰਨ ਦਾ ਕੋਈ ਫਲ ਨਹੀਂ ਹੈ, ਦੂਜੇ ਪਾਸੇ ਕਈ ਕੋਟ ਦੇ ਜੱਗ ਫਲਾ, ਕਈ ਕਰੋੜਾਂ ਜੱਗਾਂ ਦਾ ਫਲ ਮਿਲਦਾ। ਕਿਹਨੂੰ? ਸੁਣ ਗਾਵਣ ਹਾਰੇ ਰਾਮ, ਜਿਹੜੇ ਕੰਨਾਂ ਨਾਲ ਸੁਣਦੇ ਨੇ ਤੇ ਮੂੰਹ ਨਾਲ ਪਾਉਂਦੇ ਨੇ, ਉਹਨਾਂ ਨੂੰ ਮਿਲਦਾ ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ, ਬਾਣੀ ਸੁਣਦੇ ਨਾਲ ਔਰ ਬਾਣੀ ਗਾਉਂਦੇ ਨਾਲ। सबसे बड़ा महात्मा है, सबसे बड़ा फल है। पर जो बड़ा फल है उन धर्म के वास्ते कोई ऐसा तैयार नहीं, और जो फल छोटा उस धर्म वास्ते दुनिया बहुत कुछ कर दी, क्योंकि दुनिया का एक स्वभाव बन गया दिखावे बहुते करने। जिथे अभी दान भी करना है, दान करते दान नहीं करना है, लेकिन दान करता दान करते दान नहीं करते, और दान करते इस वास्ते कि दान मेरा पता लगे, नाम बोले किसी ना आवे, मैं भी कुछ की। तो इस करके महाराज कहते जे तू इसका ना की गल करेगा तब गुरु तेग बहादुर जी महाराज कहते जिन्ना तू दान करना वो सारा हाथी में स्नान मांगना। महाराज कह लगे जे तुम ये फिर भी वो करते हो मन अहंकार है, और फिर मन गुमान है अहंकार है, महाराज कहते जो कुछ स्नान जिम्मे हाथी का स्नान है ऐसा। तो महाराज सत्य पाथ गुरु गरीब महाराज कहते भाई तेन कई करोड़ा जगह का फल मिलेगा केवल बाणी पढ़ देना, और कि पाप लगेगा ना पढ़ने तुम दो गल बराबर तो। गुरु महाराज सत्य पातशाह कहते जे तू नाम नहीं जपता मनुखा देह धार के तू वाहगुरु चेते नहीं करता, यह कर्म नहीं करता, सब तो वाला कौन दस एडा वाला और कौन कोई नहीं है। और महाराज प्रमाण करते हैं एडा वा माई मेरे मन को सुख, कहते सब तो वाला सुख प्राप्त होगा मन में कोट आनंद राज सुख भुगवा हर संगत बंसा सब दुख, हरी का नाम सुनने करके पूर्णा आनंदा का और पूर्णा सुखा का आनंद फल प्राप्त होगा। कहते अनेक राज्यों के भोग तो भी ज्यादा फल स्वाद प्राप्त होगा, क्योंकि बाकी दुनियावी सुखा के मगर दुख है, आनंद के मगर दुख नहीं। सुख से आनंद फर्क है जी कई बार दोनों कच्छे ला देने, सुख कोई भी दुनिया से अजिहा नहीं जिन्हें पिछे दुख नहीं, और आनंद जिन्हों आ गया जिन्हों आनंद आ गया, आनंद ऐसी वस्तु है कि वह रोज बढ़ता घटता नहीं, और जरा आनंद का खजाना है ना परमात्मा के नाम का खजाना है वह तोड़ नाव है बद तो जाई खाव है खर्चे रल मिल पाई, तोड़ नाव है बद तो जाई सुखा का तोड़ा पैदा, सुख जी भोगे कोई भी दुनिया का सुख है अपने सामने देख लो, अपने सामने देख दिया जिन्हें असं सुख प्राप्त किए उन्ने कदे दुख ने। ब्याह भंगड़े सारे करने बड़ा सुख है, बड़े भुलाव करते हैं, बड़े नाच करते हैं, बड़िया ढोल ढोल बजते हैं, सरनाइया बजदिया ने, भेड़िया बजदिया ने, बड़ा कुलहाल है, बहुत कुलहाल है, शराबा पीने नाच होंगे ने कि बड़ा सुख है, तो साल के मगरों दुख शुरू हो जाते हैं, साल मगर तीन साल तो पहले ही हो जाते हैं, फिर डांग करक दी अर्थ फिर ट्रेन छिड़ते हैं वो पत्थर छिड़ते हैं, चलो बच्चे बच्चिया पैदा हो गए फिर उ कहना मैं मेरे बच्चे मेरे वर्गा मैं तो बेपुरादे ही चंगा सी बच्चों का बड़े चंगा सी वो बच्चे ही घर कर जिन्होंने सुखने वास्ते पाया से यह आप रोजी वेखते होंगी है, क्योंकि सुख के नाल दुख बराबर खड़ा है, पर जिसे आनंद है महाराज कोट आनंद राज दुख भुग रहा है हर संत बनता है तब दुख, फिर कभी कल दुख नहीं बनता कोट जन्म के किलवट नष्ट है करोड़ा जन्मों के किलवट बड़े पाप किए हुए, एक तो पाप है एक किलवट पाप है, बचन पाप जी कह लें बचन पाप कहने बड़े बड़े बचन पाप भी जोड़े ने वो भी मिट जाते हैं करोड़ा जन्मों में, ऐसी है नाम की बात, और ऐसा है नाम का रस और ऐसी है नाम की कमाई। कहने महाराज सच्चे पातशाह कहने कोड़ जन्म के किलवट नस है सिमरत पावन तमल सुख देह स्वरूप पूर्ण पई आसा, उस वाहगुरु के और गुरु के स्वरूप में वेख के सारी आसा पूरिया हो जाए। हम बहुत सारे बंद का सवाल है कि गुरु में वेखते हैं आसा भी पूरी नहीं हुई है, गुरु के प्यारे गुरु में वेख्या नहीं है, महाराज कहते वेखे होना जरूर देखे होना, पर महाराज कहते वेखने भी बहुत कुछ है, वेखण के नाल वचन मंगना भी है। महाराज कहते जे देखो तो दुनिया तरदी होगी ना सारी दुनिया तर जाए, किसी दसनी कि गुरु ग्रंथ साहब ने चलो होर दुनिया ने सिखा सारे ने किए पर जिन्ना को सिखा जब बाकी शायद ना आए हो दर्शन सारे ही करते हैं, पर जब गुरु अमरदास ने कह दिता कहते मैं पता है प्रेखे रह जाए महाराज कहते जिन्ना भी संसार है वो सारा गुरु देखता है, जितना तक संसार है। महाराज कहते जिन्ना संसार है सारा जगत में सारा जगत संसार गुरु देख लिया, सतगुरु को देखे सब आए सारे ने देखे, पर जिथे मुक्त ना हो गई महाराज कहते गुरु ने देखे तो मुक्ति नहीं होती है। गुरु का वचन है जिथे शब्द मन न साए, जिन्ना चिर गुरु को देखना भी है और गुरु का शब्द ही मन दसा, जैसे जिन्ना चिर गुरु का शब्द मन नहीं बसता है कार से पूरे गुरु सारे करते। ऐसा कोई दुनिया कोई काम नहीं, ऐसा कोई धर्म काम नहीं जो गुरु की कृपा तो पूरा ना हो, पर असि कृपा के पात्र नहीं बनते। महाराज कहते वे स्वरूप पूर्ण पई आशा, गुरु का स्वरूप देखने वाली आशा पूरी हो जाती है। गुरु का स्वरूप देखने वाली गुरु की आशा, गुरु की स्वरूप देखने वाली मन दिया आशा पूरी होंदिया ने, पर देखने देखने भी शक देखना चाहिए। एक दे गुरु का दर्शन देख उसके नाल ही गुरु के दर्शन देख मन मिले, उन्होंने अपना परपुर करता दर्शन देखने साल ही। और एक नाम हम गुरु नानक देव जी महाराज सचे पातशाह के कोले, गुरु नानक देव कोल गुरु अंगद साहब तो पहला के सिख पाने बहुत कहते थे। ऐसे नहीं कि वह गुरु की आज्ञाकारी नहीं सी, गुरु से भरोसा नहीं सी, पर फिर भी जिमें गुरु अंगद साहब जी महाराज ने देखा ना गुरु नानक साहब महाराज उस साहब ने तो देखा नहीं गया, फिर भी 100% नंबर जो पिछे रह गए ऐसे नहीं कि फेल सी पास ही बड़े नंबर आते, पर पूरे ने पूरे 100% नंबर जाने क्योंकि गुरु की पदवी के 100% कढ़ नहीं सी, सब तो पिछो गए छोटी उम्र से सी। महाराज बाबा बुढ़ा जी और बड़ी बड़ी उम्र के बाबा जी, बड़ी बड़ी उम्र के गुरु महाराज नाल होर सिख बैठे सन, भाई करोनिया जी, भाई मनसुख जी और भाई भगीर, बड़ी बड़ी उम्र के बहुत दिल की सेवा करने वाले बड़ी उच्च कोटि के मालक सन, पर जिहड़ियां अखां दे नाल जिस तरीके दे नाल गुरु अंगद साहब जी ने दर्शन किए पहली बार ही, उस तरीके नाल भी बड़ी पदवी ने पहुंचे कि सिख बन गए सी, शब्द लैन गए सी, जीवन के कल्याण नाल ते गए सी। और होया इस तरह कि एक दिन गुरु अंगद देव जी महाराज भाई लहने के रूप च जा रहे थे गुरु गुरुद्वारा पातशाह जी बार का पाठ कर रहे, देवी का पाठ की जरा पिता भाई लहना वाहगुरु भाई फेरू भाई फेरू को सारे जेडे देवी ने पाठ की जेडे उस चल के जाते सारे का आगू जथेदार से सारे, पर यह एक दिन जाते जाते जे कंत आशा की बार की बाणी कंत पै गई और बाणी सुन के मन दे विच कि ऐसी बाणी ऐसा आनंदमयी बाणी ऐसी रसमयी बाणी एक पर दवाई कोई करेगा। कह लगे भाई उबर पैर नाम चेतर जिक्रे मिस्त्री सिंह से हो, कह लगे जा करके कहते जी तुम कलाम पढ़ रहे हो कि नहीं पढ़ रहे हो, तुम ये बाणी पढ़ रहे हो कि नहीं पढ़ रहे हो, मैंने देख के बड़ा आनंद आया सुन के बड़ा आनंद आया। कहते तेन नहीं पता, कहने नहीं, कहते गुरु नानक देव जी महाराज की कलाम है, यह गुरु नानक देव जी की यह बाणी है। कहते जी एनी उच्च कोटि की बाणी है, रसमयी आनंदमयी बाणी है, तो गुरु कितने है कितने रहना। वो कहना अजकल महाराज को कहने लगे अजकल महाराज गुरु नानक देव जी संसार का कल्याण करने वास्ते करतारपुर गया है, पहला चार उदासियां कीतने सारी गल सुनता रहा, जानता प्रेम बन गया रोज गल सुन रहा गुरु नानक साहब जी गल सुनद सुनद रोज गल सुनद सुनद अभी भी रोजा, और रोज और सिख को जाता बाणी भी सुनता है पूछता भी है कैसे गुरु ने अजे दर्शन किए नहीं। सो कह होंदया होंदया बाबा फिर भी चढ़ाई करी, जब बाबा फिर भी चढ़ाई कर गए जेडे देवी के सारे भगत सिंह कट्ठे हुए जेडे चल के जाया करते शाले से कि हूं अपना जथेदार अपना आगू कि नहीं चुनीए। कह लगे क्योंकि बड़ा होनहार से बहुत चंगे सुभा के सील सुभा के सी बाबा लहना जी, और सारे सारे गुण संपूर्ण सन जो फिर भी सी उदू भी ज्यादा गुण नजर आए। कह लगे उन्होंने पुत्र है तू आगू ना दी है, सारे गुणों का मालिक भी है, सारे ने मान लिया आगू मान लिया। ਤਾਂ ਆਗੂ ਬਣਾਈ ਜਾਂਦਾ ਉਹਨਾਂ ਨੇ ਸਾਰਿਆਂ ਨੇ ਮੁਖੀਆ ਬਣਾ ਲਿਆ ਆਪਣਾ ਔਰ ਮੁਖੀਆ ਬਣਾ ਕੇ ਉਹਨੂੰ ਫਿਰ ਲੈ ਕੇ ਚਲੇ ਨੇ ਦੇਵੀ ਦੇ ਚਾਲੀ ਤੇ ਜਦੋਂ ਸਮਾਂ ਆਇਆ ਟਾਈਮ ਆਇਆ ਔਰ ਜਾਂਦਿਆਂ ਜਾਂਦਿਆਂ ਜਦੋਂ ਕਰਤਾਰਪੁਰ ਸਾਹਿਬ ਦਾ ਦਰਿਆ ਲੰਘੇ ਉਸੇ ਵੇਖਿਆ ਡੇਰਾ ਆਇਆ ਇਹ ਡੇਰਾ ਕਿਸ ਸੰਤ ਦਾ ਪੁੱਛੇ ਲਿਆ ਕਹਿਣ ਲੱਗੇ ਇਹ ਡੇਰਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਣੀ ਗੱਲ ਸਾਰੀ ਯਾਦ ਆ ਗਈ ਕਹਿੰਦਾ ਇਹਦੇ ਸਬੱਬ ਬਣ ਗਿਆ ਲੋਕ ਸੁਣਿਆ ਕਰਦੇ ਸਿਰਪੁਰ ਇਹ ਨਹੀਂ ਕਰਤਾਰਪੁਰ ਹੈ ਕਿਉਂਕਿ ਕਰਤਾਰਪੁਰ ਨੂੰ ਸਾਨੂੰ ਨਵਾਂ ਬਣਿਆ ਸੀ ਪਤਾ ਨਹੀਂ ਕਿੱਥੇ ਨਵਾਂ ਬਣਿਆ ਸੀ ਜਾ ਕਰਕੇ ਜਦੋਂ ਇਧਰੋਂ ਗਏ ਨੇ ਬਟਾਲੇ ਤੋਂ ਲੰਘ ਕਰਕੇ ਜਿਹੜਾ ਬਾਬਾ ਨਾਨਕ ਤੋਂ ਪੱਤਨ ਭਾਗ ਲੰਘਿਆ ਕਰਦੇ ਸੀ ਇੱਥੋਂ ਤੇ ਜਦੋਂ ਅੱਗੇ ਲੰਘੇ ਨੇ ਜਾ ਕੇ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਇੱਥੇ ਹੀ ਨੇ ਦਰਸ਼ਨ ਕਰਨ ਵਾਸਤੇ ਤੁਰ ਪਏ ਕਹਿੰਦੇ ਹੁਣ ਨਾਨਕ ਭਾਵਨਾ ਹੋਰ ਪੈਦਾ ਹੋ ਗਈ ਮਨ ਦਾ ਪ੍ਰੇਮ ਪੈਦਾ ਹੋ ਗਿਆ ਪਹਿਲੇ ਸੀ ਸੁਣਿਆ ਸੀ ਕਰਨਾ ਨੇ ਹੁਣ ਮਨ ਵਿੱਚ ਪ੍ਰਬਲ ਇੱਛਾ ਪੈਦਾ ਹੋ ਗਈ ਹੈ ਤੇ ਉਧਰ ਗੁਰੂ ਵੀ ਪੂਰਾ ਗੁਰੂ ਨਾਨਕ ਦੇਵ ਜੀ ਗਾਣੀ ਗਾਣ ਗੁਰੂ ਨੇ ਜੋ ਭਾਈ ਗੁਰਦਾਸ ਨੇ ਬਚਨ ਕਹੇ ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਤ ਹੈ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪ੍ਰੇਮ ਜਾਣ ਕਰਕੇ ਆਪਣੀ ਗੱਡੀ ਛੱਡ ਕੇ ਉਧਰ ਨੂੰ ਤੁਰ ਪਈ ਉਸੇ ਪਾਸੇ ਤਾਂ ਗੁਰੂ ਨਾਨਕ ਦੇਵ ਜੀ ਉਸ ਪਾਸੇ ਤੁਰ ਪਏ ਅੱਜ ਕੱਲ੍ਹ ਤਾਂ ਮੰਨੋ ਹਟ ਗਏ ਨਾ ਮੈਂ ਸਾਖੀ ਛੋਟਿਆਂ ਨਾਲ ਪੜ੍ਹਿਆ ਸਾਖੀ ਪੜ੍ਹਨ ਦਾ ਚਾਅ ਸੀ ਕਹਿੰਦੇ ਉਹ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹ ਆਉਂਦੀ ਹੈ ਸਾਖੀ ਅਕਾਲ ਪੁਰਖ ਨਿਰੰਕਾਰ ਦੀ ਮੈਂ ਹੁਣ ਜਿਹੜੀ ਜੋਤ ਹੈ ਨਿਰੰਕਾਰ ਤੇਰੀ ਇਹ ਮੈਂ ਕਿਸ ਨੂੰ ਦੇਵਾਂ ਕਹਿੰਦੇ ਮੱਤੇ ਦੀ ਸਰਾਜ ਪੈਦਾ ਹੋ ਗਿਆ ਤੈਨੂੰ ਪ੍ਰਾਪਤੀ ਆ ਗਈ ਜਨ ਸਾਖੀ ਦੇ ਬਚਨ ਨੇ ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰੇ ਨੇ ਉਸ ਪਾਸੇ ਨੂੰ ਹੁਣ ਪਤਾ ਨੀ ਹੈ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਦੇ ਕੀਤੇ ਨਹੀਂ ਗੁਰੂ ਨਾਨਕ ਦੇਵ ਜੀ ਆ ਗਏ ਮੂਹਰੇ ਘੋੜੀ ਤੇ ਚੜਿਆ ਜਾਂਦਾ ਹੈ ਔਰ ਮੂਹਰੋਂ ਆਏ ਰਵਾਏ ਕਹਿਣ ਲੱਗੇ ਸੰਤ ਜੀ ਤੁਸੀਂ ਵੀ ਇੱਥੇ ਕਹਿੰਦੇ ਗੁਰੂ ਨਾਨਕ ਸਾਹਿਬ ਦੁਨੀਆ ਤੇ ਬਹੁਤ ਮਹਾਂਪੁਰਸ਼ ਰਹਿੰਦੇ ਨੇ ਉਹਨਾਂ ਦੇ ਡੇਰੇ ਚ ਕਹਿੰਦੇ ਹਾਂ ਭਾਈ ਮੈਂ ਵੀ ਇੱਥੇ ਕਹਿੰਦਾ ਮੈਨੂੰ ਦਰਸ਼ਨ ਕਰਾ ਦੇਗਾ ਹਾਂ ਭਾਈ ਕਰਾਵਾਂਗੇ ਵਿਆਹ ਤੇਰੀ ਭੋਲੀ ਆ ਬਾਬਾ ਮੈਂ ਤਾਂ ਉਹ ਘੋੜੀ ਤੇ ਚੜੇ ਹੈ ਉਹਨੇ ਮੂਹਰੋਂ ਬਾਗਾਂ ਫੜੀਆਂ ਨੇ ਕਿਸੇ ਦਾ ਸਨਮਾਨ ਕਰਦੇ ਨਾ ਆਪਾਂ ਨੂੰ ਕਰਦੇ ਹੁਣ ਗੱਡੀ ਚੁੱਕਦੇ ਉਹਨਾਂ ਦਾ ਬੈਗ ਆਪਾਂ ਚੁੱਕਦੇ ਸਨਮਾਨ ਉਹ ਚੁੱਕ ਤੋਂ ਵੀ ਸਕਦੇ ਪਿੱਛੇ ਚੁੱਕੀ ਗਏ ਵੀ ਇੱਕ ਸਨਮਾਨ ਆਪਣੇ ਪਹਿਲੇ ਦਿਨ ਤੋਂ ਤੁਰਿਆ ਹੁੰਦਾ ਕੋਈ ਰਸਤੇ ਜਦੋਂ ਸਾਡਾ ਕੋਈ ਪ੍ਰਾਹਣਾ ਆਵੇ ਰਾਹ ਤੁਰਿਆ ਹੁੰਦਾ ਉਹਦੇ ਹੱਥਾਂ ਝੋਲਾ ਹੈ ਕੋਈ ਬੈਗ ਹੈ ਕੋਈ ਚੀਜ਼ ਔਰ ਆਹ ਪਤਨੀ ਔਰ ਮੂਹਰੇ ਲੱਗ ਕੇ ਤੁਰਨਾ ਔਰ ਇਹ ਵੀ ਇੱਕ ਸਾਡੇ ਸਨਮਾਨ ਸੀ ਜਦੋਂ ਘੋੜੀਆਂ ਤੇ ਜਾਂ ਮੂਹਰ ਤੇ ਆਉਂਦੇ ਨਾ ਫਿਰ ਘਰ ਵਾਲਾ ਮੂਹਰੇ ਜਾ ਕੇ ਘੋੜੀਆਂ ਘੋੜੀ ਦੀਆਂ ਊਂਟ ਦੀਆਂ ਬਾਗਾਂ ਫੜ ਕੇ ਲੈ ਕੇ ਜਾਂਦਾ ਉਹਦਾ ਸਨਮਾਨ ਸੀ ਔਰ ਬੜੇ ਸਨਮਾਨ ਨਾਲ ਆਇਆ ਔਰ ਵੇਖ ਕੇ ਬੜਾ ਖੁਸ਼ ਹੋਇਆ ਕਿ ਬੜਾ ਪ੍ਰਬੰਧ ਹੈ ਸਤਿਗੁਰੂ ਸਾਹਿਬ ਜੀ ਦਾ ਇਹ ਮੂਹ ਲੈਣ ਵਾਸਤੇ ਆਏ ਸਨਮਾਨ ਨਾਲ ਗੱਲਾਂ ਕਰਦੇ ਜਾਂਦੇ ਫਿਰ ਵੀ ਕੈਸੇ ਵੀ ਗੁਰੂ ਨਾਨਕ ਦੇਵ ਜੀ ਮੈਨੂੰ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ ਕਹਿੰਦੇ ਭਾਈ ਜ਼ਰੂਰ ਕਰਨਗੇ ਕੋਈ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਔਰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਕਹਿੰਦੇ ਭਾਈ ਉਹ ਉੱਥੇ ਘੋੜੀ ਬੰਨ ਕੇ ਆ ਜਾਣ ਇੱਥੇ ਗੁਰੂ ਨਾਨਕ ਦੇਵ ਜੀ ਆ ਕੇ ਬੈਠਣਗੇ ਨੇ ਸੱਜੇ ਦਰਬਾਰ ਗੁਰੂ ਮਹਾਰਾਜ ਉਹ ਘੋੜੀ ਬੰਨ ਚਲਿਆ ਗਿਆ ਮਹਾਰਾਜ ਆ ਕੇ ਆਪਣੀ ਸਟੇਜ ਤੇ ਸੱਜ ਗਏ ਨੇ ਤਖ਼ਤ ਤੇ ਸੱਜ ਗਏ ਨੇ ਜਦੋਂ ਵੇਖਿਆ ਕਿ ਤਾਂ ਉਹੀ ਹੈ ਹੋਰ ਸਿੱਖਾਂ ਵਾਲੇ ਆ ਗਏ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਇਹੋ ਹੀ ਨੇ ਇਹੋ ਗੁਰੂ ਨਾਨਕ ਜਦੋਂ ਇਹ ਸੁਣਿਆ ਹੋਰ ਹੀ ਮਨ ਦੇ ਵਿੱਚ ਮਨਾ ਇਹ ਗੁਰੂ ਨਾਨਕ ਦੇਵ ਜੀ ਨੇ ਮਨ ਦੀਆਂ ਜਿਹੜੀਆਂ ਤਰੰਗਾਂ ਸੀ ਹੋਰ ਜ਼ਿਆਦਾ ਪੈਦਾ ਹੋ ਗਈਆਂ ਮਨ ਵਿੱਚ ਔਰ ਮਨ ਦੇ ਵਿੱਚ ਇੱਕ ਹੋਰ ਭੈ ਵੀ ਪੈਦਾ ਹੋ ਗਿਆ ਮਨਾ ਇਹ ਗੁਰੂ ਨਾਨਕ ਦੇਵ ਜੀ ਜਿਹਦੀਆਂ ਗੱਲਾਂ ਮੈਂ ਰੋਜ਼ ਸੁਣਦਾ ਸੀ ਜੇ ਦਰਸ਼ਨ ਕਰਨ ਵਾਸਤੇ ਆਇਆ ਸੀ ਤਾਂ ਮੇਰੀ ਭੋਲੀ ਦੀਆਂ ਬਾਗਾਂ ਪਕੜ ਕੇ ਉਹ ਲਿਆਏ ਐਡੀ ਵਗਿਆ ਐਡੀ ਵਗਿਆ ਔਰ ਗੁਰੂ ਜਾ ਕੇ ਗੁਰੂ ਨਾਨਕ ਮਹਾਰਾਜ ਚਰਨਾਂ ਦੇ ਹੋਰ ਤੇ ਗੱਲ ਭੁੱਲ ਗਏ ਸਾਰੇ ਚਰਨਾਂ ਦੇ ਸੀਸ ਰੱਖ ਕੇ ਨੇਤਰਾਂ ਚੋਂ ਪਾਣੀ ਜਲ ਹੈ ਕਲੈਚਾਂ ਨੂੰ ਧੋਤੇ ਮਹਾਰਾਜ ਮਹਾਰਾਜ ਨੇ ਫੜ ਕੇ ਉਛਾਲਿਆ ਪਾਏ ਜਾਣੇ ਹਾਂ ਦੱਸ ਕਿਵੇਂ ਆਇਆ ਕਹਿੰਦਾ ਮਹਾਰਾਜ ਦੱਸਾਂ ਕੀ ਮੈਂ ਦੱਸਣ ਤੋਂ ਵੀ ਨਹੀਂ ਗੁਸਰਿਆ ਕੀ ਦੱਸਾਂ ਮੈਂ ਕਹਿੰਦੇ ਕਿਉਂ ਭਾਈ ਕਹਿੰਦੇ ਦੱਸਾਂ ਮੈਂ ਹੁਣ ਕੀ ਮਹਾਰਾਜ ਕਹਿੰਦੇ ਕਿਉਂ ਕਹਿਣ ਲੱਗੇ ਮਹਾਰਾਜ ਤੁਹਾਡੇ ਮੈਂ ਦਰਸ਼ਨ ਕਰਨ ਵਾਸਤੇ ਆਇਆ ਮੈਂ ਨੀਰੀ ਸ਼ਰੀਫ ਤੁਹਾਡੇ ਦਰਸ਼ਨ ਕਰਨ ਵਾਸਤੇ ਨਿਰੰਕਾਰੀ ਜੋਤ ਦੇ ਪਰ ਮੈਂ ਘੋੜੀ ਤੇ ਐਡੀ ਲੱਗਿਆ ਤੇ ਤੁਸੀਂ ਬਾਗਾਂ ਫੜ ਕੇ ਤੁਸੀਂ ਮਹਾਰਾਜ ਮੈਂ ਇਸ ਮੈਂ ਕਿੱਥੇ ਦੇਣ ਦੇਵਾਂਗਾ ਮਹਾਰਾਜ ਮੈਂ ਕੁਛ ਬੋਲ ਨਹੀਂ ਸਕਦਾ ਮੈਂ ਇਹਨੂੰ ਤੋਂ ਕੋਈ ਬਚਨ ਨਹੀਂ ਕਰ ਸਕਦਾ ਮਹਾਰਾਜ ਇਹ ਮੈਨੂੰ ਬੜੀ ਭਾਰੀ ਵਾਗਿਆ ਹੋਗੀ ਬਖਸ਼ ਗੁਰੂ ਤੁਰਿਆ ਜਾਂਦਾ ਹੋਵੇ ਸਿੱਖ ਭੁੱਲ ਤੁਰਿਆ ਹੋਵੇ ਜੇ ਸਿੱਖ ਵੀ मैं तो सिख बन आया अजे सिख भी नहीं हाँ पर पता गुरु नानक देव जी महाराज गुरु की कहते हैं गुरु के आयो प्रेम की अवस्था है जी वो ऐसी होंगी है क्योंकि गुरु सिख का प्रेम करता है ऐसा गुरु नहीं है कि सिख प्रेम करे गुरु प्रदान ना करे ये तो गुरु ऐसा गुरु दयालु है कृपालु है जे सिख रंजक नाथ प्रेम करता है तो कौड़ा गुना प्रेम करता है और ये नहीं कि भाई रहने कर असिम करके देखिए गुरु ग्रंथ साहब का साड़ी हालत ही नहीं होगी सच हो ही नहीं अभी तक जिते हो गया गुरु कहो हो गया जिते हो गया उसने एक मिनट नहीं लगना गुरु ने बड़े पार कर देने में अज असि ज्ञान दल्ला करते हैं प्रेम दल्ला करते हैं प्रेम ही दिखा ज्ञान दल्ला ज्ञान नहीं ज्ञान से थोड़े अंदर ही पैदा ने ज्ञान किसा दिता वह ज्ञान पता नहीं हो सकता यह मैं तुम बेनती कर बस उस ज्ञान की ओदिया कुछ रमजा सुनाया जाएं ने ज्ञान जो प्रेम है ज्ञान है ओदिया रमजे दसिया जा सकदियां पूरा जो सरूप है ओदा जिसनू आनंद आया फिर उसू गुरबाणी के बड़ा तरीके का समझाया कहना ओदा पता की हालत है कहने किमें दसोंगे एक सुहागन लड़की और कुआरी लड़की अपने सहुरों के सुख पति के मिलाप के सुख किमें दसेगी ठीक है वो वर्गे गहने पा सकती है वो वर्गे कपड़े पा सकती है वो मनु मेहंदी ला सकती है हत्थां से वो मनु तोड़ तुर सकती है सारिया गल कर सकती है पर मर्द कहते नहीं वो दसन की वस्तु तो दुनियावी वस्तु नहीं है कुआर कन्या जैसे कप सी गारा क्यों रलिया मन है बाद बतारा गल्ला नाल जिन्ना मर्जी जानते जिन्ना मर्जी दसते पर जेड़ा अपने पति का सहुरा का जो विह का आनंद सुख है उसका जिते आपके उसे जाएगी उदे पता लगेगा प्रेम की अवस्था भी ऐसी है कि प्रेम जिते साढ़े अंदर पैदा होगा सानू प्रेम की समझ उदे ही आएगी प्रेम बहुत बड़ी दात है और ज्ञान की समझ भी सानू उदे ही आएगी जो ज्ञान साढ़े अंदर पैदा होगा गलों के ज्ञान नहीं होंगे ये ज्ञान दल ज्ञान नहीं है आप सूर दिया गल करिए सारी का सूर थोड़ा होंगे सूर चलेगा फिर गल करनी भी लौटती है सूर सामने आ गए सारी रात का ज्ञान सूर दिया गल करिए सूर जैसा हमारे सूर जैसा होंगे सूर थोड़ा चलेगा फिर अंग्रेज बैठने में इस तरह ज्ञान दल करने ज्ञान की प्राप्ति नहीं होंगी है ज्ञान से सामू जलो इन गलों के बचों असं कमाई करा सुन के और अपने अंदरों ज्ञान पैदा होंगे ज्ञान बहरों कितों नहीं होंगे कितों नहीं होंगे ताकि भुख नहीं लगी है डॉक्टर दवाई देंगे दवाई का और जो डॉक्टर है डॉक्टर भुख नहीं आई है उन्हें थोड़े अंदरों ठीक किया भुख तो अंदर ही पैदा होगी अंदरों ते भुख पैदा ना हो डॉक्टर जिन्या मर्जी गल सुनावे भुख दियां भुख पैदा ही नहीं हुई तंग क्यों स्वाद लगेगा जे भुखे नहीं लगे है महाराज कह साथी नाम की लागत भूख भुख लगी हो फिर रोटी दल करिए बड़ी स्वाद लगती है जे भुख लगी है रोटी दल करोगे ना तुम दाल ऐसी है सब्जी ऐसी है बड़े प्रेम सुनोगे क्योंकि भुख है और ज्ञान की भुख लगे नाम की भुख लगे फिर यह गल सुनिया जा फिर स्वाद आएगा कि इन्होंने सुगुरु प्यारे महाराज कहते हैं जब महाराज सत्ते पातशाह महाराज कह लगे भाई कोई गल नहीं तेरा ना की है कहते महाराज माता पिता ने लहना नाम रखे कहना फिर कोई गल नहीं लैण वाले भोजी से चढ़के आने ने देने वाले भोजी से भागा बड़े बगने लह गया तू लैना मैं देना होर तूफान निकल गए प्रेम के चरणों के पैर पर तो ऐसे गुरु के नाल उन्हें गुरु ने देखा जिन्हें अखा के नाल और जिन्हें उन्हें तकिया गुरु ने कि गुरु कौन है बाकी नहीं तक सके सीरत बहुत सी गुरु बड़ी उच्च कोटि के मालक सी बड़े ब्रह्म ज्ञानी सी जब पूरा 100% प्रचा पिया ना उदो फिर बाकी तो पहले रह गए बाबा बुढ़ा जी 1% पिछे रह गए कि महाराज ने पूरा परचा पा के मन के एवं नहीं कल गुरगड्डी कितने एवं मिल गई बैठा बैठाया मन ने पूरे परचे पाए मन ने बड़े परचे पाए समझ में सारे दसा अखीरला परचा पाया महाराज ने कहने चले जाओ सारे सिंह ने बगल क्यों तुरे आने पाई लेना कहना महाराज थोड़े सिखा सिख गुरु मैं कितने जा बुढ़िया थ्रू क्यों आया क्यों महाराज तेरा सिख हां सिख कितने जाए गुरु तो बिना कहने सिख दो मेरा वचन मने कहने मना भी चंगा पर बुढ़िया आ मुद्दा रखा बाबा बुढ़ा जी बड़े कोटि के माल बड़े ब्रह्म ज्ञानी बड़े पूजी आत्मा है पर कदे भी परचे को करता सी हम सारी जिंदगी से लगाए गुरु नानक के नाल गल सुन गया पूर बोल मुरदार खाए अपने नो समझावन गाए जिरत लगे कपड़े धरना हो पलीत जिरत की अमानता तिलक निर्म चीत जीत मारा जोर पर कहते हैं जो हलाल दम पर लेखा मानिए तब हो गए पौध हलाल तो परत हो जाए पढ़ने की तरह जीए बदलो तो धर्म का साधु और धर्म करो तक पाई जे जी नाम ही धर्म नहीं हो कहते पाप की परिभाषा की है तो धर्म की परिभाषा की है जे जी मारने धर्म है जो कई मंदिर से जी मारे जाते भेटा देनी है देनी नहीं अपने भी गुरुद्वारा ऐसा कुछ होंगे जे कहते यो ही धर्म है फिर जी अधर्म है पाप की परिभाषा की बोलोगे वो की कहोगे जीए बदलो तो धर्म कर ताको अधर्म करो तक पाई फिर आप सबको मृदु कर ताको ताको कहो कसाई कम कसाई का भी होगी तो तेरा भी होगी तू फिर भी ऋषि तू फिर भी महात्मा तू फिर भी साधु और फिर भी कसाई तेरा से पढ़ तरको ही तू मना पढ़िया से बाबा बुढ़ा जी वाहगुरु वाहगुरु पढ़ते घर के कोने हो गए तो मेरा अपनी वाहगुरु वाहगुरु पढ़ता एक नंबर पिछी नहीं लहने क्या महाराज कहने लहने सिख बचन मानते हैं कहने हाँ सतवाचन जी बचन मानते हैं मना के महाराज जो हुक्म है थोड़ा कहने खाल मुर्दा सतवाचन जी गुरु मुर्दे पावे सानू की गुरु की मर्जी चूरी क्यों है गुरु की मर्जी मुर्दे पावे तो रजा देना मेरे महाराज थोड़ी रजा जाके आज जोड़े गेरे देर लगे है कहने बुढ़े खाना नहीं कहने थोड़ी भाई लहने खाना नहीं है कहने थोड़े हुक्म नहीं उड़ी करना महाराज ਤੁਸੀਂ ਖਾਣ ਨੂੰ ਕਿਹਾ ਪ੍ਰਯੋਗ ਨਹੀਂ ਕਿਹਾ ਮੈਂ ਤਾਰਾ ਕਿ ਨਹੀਂ ਖਾਵਾਂ ਕਿ ਸਿਰ ਕਿ ਨਹੀਂ ਖਾਵਾਂ ਤੁਹਾਡਾ ਇਹ ਕੁਝ ਨਹੀਂ ਹੋਇਆ ਜੀ ਖਾਣ ਨੂੰ ਕਿਹਾ ਨਾ ਪਰ ਮੈਂ ਇਹ ਦਿਵਾਗਿਆ ਨਾ ਹੋ ਜੇ ਤੁਸੀਂ ਪੈਰਾਂ ਕਿਹੜੇ ਖੋਣਾ ਚਾਹੁੰਦੇ ਹੋ ਮੈਂ ਸਿਰ ਕਿ ਨਹੀਂ ਖਾ ਲੈਂਦਾ ਵਾਂ ਤੁਸੀਂ ਸਿਰ ਕਿਹੜੇ ਖੋਣਾ ਚਾਹੁੰਦੇ ਹੋ ਮੈਂ ਪੈਰਾਂ ਕਿ ਨਹੀਂ ਖਾਣ ਲੱਗਦਾ ਵਾਂ ਹੁਕਮ ਦੇਵ ਮਹਾਰਾਜ ਕਿਹੜੇ ਪਾਸੇ ਪਾਈ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਥੀ ਨਾਲ ਵਾਲਾ ਕਹਿੰਦਾ ਲੈਣਿਆ ਅਸੀਂ ਮੁਰਦੇ ਖਾਉਣਾ ਕੰਮ ਨਹੀਂ ਹੈ ਬਸ ਤੇਰੀ ਪੰਖੇ ਦੇਣੀ ਸੀ ਤੂੰ ਲੈਣ ਆਇਆ ਸੀ ਮੈਂ ਤੈਨੂੰ ਦੇਣ ਆਇਆ ਤੋ ਗੁਰਮੁਖ ਪਿਆਰੇ ਉਹ ਗੁਰੂ ਬਣ ਗਿਆ ਸੋ ਸਮਾਂ ਹੋ ਗਿਆ ਬਾਕੀ ਸਾਰਾ ਬਦਲ ਕਰਾਂਗੇ ਕਿਉਂਕਿ ਸਮਾਂ ਬਹੁਤ ਛੇਤੀ ਲੰਘ ਜਾਂਦਾ ਸੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਆਪਾਂ ਇੱਥੇ ਵਿਚਾਰ ਫਿਰ ਕਰਾਂਗੇ ਕਿ ਗੁਰੂ ਤੋਂ ਸਾਨੂੰ ਗੁਰੂ ਦੀ ਬਾਣੀ ਸੁਣਨ ਦਾ ਕਿੰਨਾ ਫਲ ਹੈ ਔਰ ਗੁਰੂ ਤੋਂ ਵਿਸਰ ਜਾਣਾ ਕਿੰਨਾ ਪਾਪ ਹੈ ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ ਬਾਕੀ ਰਹਿੰਦੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ